ਪਤਿਤ ਲੋਕਾਂ ਦੀ ਦਸ਼ਾ ਤੇ ਇਸ ਦਾ ਇਲਾਜ। ਗਏ ਗੁਆਤਿਆਂ ਅੰਮ੍ਰਿਤ ਪਾਤਕੀ ਜਨਤਾ ਉੱਤੇ ਤਰਸ ਖਾ ਕੇ ਗੁਰੂ ਸਾਹਿਬ ਇਹੋ ਜਿਹੇ ਗੁਰਵਾਕ ਉਚਾਰਨ ਕਰਦੇ ਹਨ। ਲੱਖ 84 ਭ੍ਰਮਤੇ ਭ੍ਰਮਤੇ ਦੁਰਲਭ ਜਨਮ ਅਬ ਪਾਇਓ, ਰੇ ਮੂੜੇ ਤੂੰ ਹੋਛੇ ਰਸ ਲਪਟਾਇਓ, ਅੰਮ੍ਰਿਤ ਸੰਗ ਬਸਤ ਹੈ ਤੇਰਾ, ਬਿਖਿਆ ਸਿਉ ਉਰਝਾਇਓ, ਰਹਾਓ ਰਤਨ ਜਵੇਹਰ ਬੰਜਨ ਆਇਓ, ਕਾਲਰ ਲਾਦ ਚਲਾਇਓ। ਮਾਰੂ ਮਹੱਲਾ ਪੰਜਵਾਂ। ਪੁਨਾ ਮਨਮੁਖ ਲਹਿਰ ਘਰ ਤਜ ਵਿਗੂਚੈ, ਅਵਰਾ ਕੇ ਘਰ ਹੇਰੈ, ਗ੍ਰਹਿ ਧਰਮ ਗਵਾਏ ਸਤਗੁਰ ਨਾ ਭੇਟੈ, ਦੁਰਮਤ ਘੂਮਨ ਘੇਰੈ, ਦਸੰਤਰ ਭਵੈ ਪਾਠ ਪੜ ਥਾਕਾ, ਤ੍ਰਿਸ਼ਨਾ ਹੋਏ ਵਧੇਰੈ, ਕਾਚੀ ਪਿੰਡੀ ਸ਼ਬਦ ਨ ਚੀਨੈ, ਉਦਰ ਭਰੈ ਜੈਸੇ ਢੋਰੈ, ਪਾਠ ਪੜੈ ਮੁਖ ਝੂਠੋ ਬੋਲੈ, ਨਿਗੁਰੇ ਕੀ ਮਤ ਉਹ ਹੈ, ਨਾਮ ਨ ਜਪਈ ਕਿਉਂ ਸੁਖ ਪਾਵੈ, ਬਿਨ ਨਾਵੈ ਕਿਉਂ ਸੋਹੈ, ਮਨੁਆ ਡੋਲੈ ਦਹ ਦਿਸ ਧਾਵੈ, ਬਿਨ ਰਤ ਆਤਮ ਗਿਆਨਾ, ਅੰਮ੍ਰਿਤ ਛੋੜ ਮਹਾ ਬਿਖ ਪੀਵੈ, ਮਾਇਆ ਕਾ ਦੇਵਾਨਾ, ਕਿਰਤ ਨ ਮਿਟਈ ਹੁਕਮ ਨ ਬੂਝੈ, ਪਸ਼ੂਆਂ ਮਾਹੇ ਸਮਾਨਾ, ਇਸਤਰੀ ਤਜ ਕਰ ਕਾਮ ਵਿਆਪਿਆ, ਚਿਤ ਲਾਇਆ ਪਰ ਨਾਰੀ, ਸਿੱਖ ਕਰੇ ਕਰ ਸ਼ਬਦ ਨ ਚੀਨੈ, ਲੰਪਟ ਹੈ ਬਾਜ਼ਾਰੀ, ਅੰਤਰ ਬਿਖ ਬਾਹਰ ਨਿਭਰਾਤੀ, ਤਾਂ ਜਮ ਕਰੈ ਖੁਆਰੀ, ਮਨੁਆ ਨ ਡੋਲੈ ਗੁਰਮੁਖ ਬੂਝੈ, ਧਾਵਤ ਵਰਜ ਰਹਾਏ, ਗ੍ਰਹਿ ਸਰੀਰ ਗੁਰਮਤੀ ਖੋਜੇ, ਨਾਮ ਪਦਾਰਥ ਪਾਏ, ਸਭ ਸੁਖ ਮੁਕਤ ਨਾਮ ਧੁਨ ਬਾਣੀ, ਸੱਚ ਨਾਮ ਉਰਧਾਰੀ, ਨਾਮ ਬਿਨਾ ਨਹੀਂ ਛੂਟਸ ਨਾਨਕ, ਸਾਚੀ ਤਰ ਤੂੰ ਤਾਰੀ। ਮਾਰੂ ਮਹੱਲਾ ਪਹਿਲਾ। ਗੁਰੂ ਸੱਚੇ ਪਾਤਸ਼ਾਹ ਨੇ ਜੋ ਉਪਦੇਸ਼ ਗੁਰਬਾਣੀ ਰੂਪੀ ਗੁਰ ਹੁਕਮਾਂ ਦੁਆਰਾ ਪੰਜ ਦੁਸ਼ਟਾਂ ਅਤੇ ਪੰਜ ਦੂਤਾਂ ਦੇ ਮੁਜੱਸਮ ਪੁਤਲੇ ਸਾਕਤ ਕੁਸੰਗੀ ਜਨ ਤੋਂ ਬਚਣ ਲਈ ਕੀਤੇ ਹਨ, ਉਹ ਐਵੇਂ ਬਿਰਥਾ ਤਾਂ ਨਹੀਂ ਕੀਤੇ? ਇਸੇ ਲਈ ਕੀਤੇ ਹਨ ਕਿ ਗੁਰੂ ਦਾ ਸਚਿਆਰ ਸਿੱਖ ਇਹ ਗੁਰ ਉਪਦੇਸ਼ ਕਮਾ ਕੇ ਗੁਰਸਿੱਖੀ ਮਾਰਗ ਉੱਤੇ ਤਤਪਰ ਰਹੇ, ਕਿਤੇ ਕਾਂਪ ਖਾ ਕੇ ਗੁਰਸਿੱਖਿਓ ਪਤਿਤ ਨਾ ਹੋ ਜਾਵੇ। ਪਤਿਤ ਹੋਣੋ ਬਚਾਉਣ ਦਾ ਪ੍ਰਯੋਜਨ ਇਹੀ ਹੈ ਕਿ ਪਤਿਤ ਹੋਇਆ ਸਿੱਖ ਸਿੱਖ ਨਹੀਂ ਰਹਿੰਦਾ। ਜੇਕਰ ਗੁਰੂ ਦੇ ਸਿੱਖ ਇਹਨਾਂ ਗੁਰ ਉਪਦੇਸ਼ਾਂ ਨੂੰ ਭੈ ਭਾਵਨੀ ਸਹਿਤ ਨਾ ਕਮਾਵਣ ਤਾਂ ਨਿਰਸੰਦੇਹ ਰਸਾਤਲ ਨੂੰ ਚਲੇ ਜਾਵਣ। ਸੋ ਇਸੇ ਕਰਕੇ ਗੁਰਸਿੱਖ ਉੱਤਮ ਜਗਿਆਸੂ ਦਾ ਪਰਮ ਧਰਮ ਹੈ ਕਿ ਉਹ ਐਸੇ ਹਰ ਇੱਕ ਉਪਦੇਸ਼ ਨੂੰ ਭੈ ਭਾਵਨੀ ਸਹਿਤ ਕਮਾਵੇ। ਇੱਥੇ ਇਸ ਉਪਦੇਸ਼ ਆਸ਼ੇ ਦੇ ਕੁਝ ਕੁ ਗੁਰ ਪ੍ਰਮਾਣ ਦੇਣੇ ਉਚਿਤ ਹੋਣਗੇ। ਪਹਿਲਾ, ਕਾਮ ਕ੍ਰੋਧ ਪਰ ਹਰ ਪਰ ਨਿੰਦਾ, ਲਭ ਲੋਭ ਤਜ ਹੋ ਨਿਚਿੰਦਾ, ਭ੍ਰਮ ਕਾ ਸੰਗਲ ਤੋੜ ਨਿਰਾਲਾ, ਹਰ ਅੰਤਰ ਹਰ ਰਸ ਪਾਇਆ, ਜਿਨ ਜਪਿਓ ਸਤਗੁਰ ਮਤ ਵਾਕੇ, ਜਮ ਕੰਕਰ ਕਾਲ ਸੇਵਕ ਭਗਤਾ ਕੇ, ਉਤਮ ਸੰਗਤ ਗਤਮਿਤ ਉਤਮ ਜਗ ਭਵਜਲ ਪਾਰ ਤਰਾਇਆ। ਇਹ ਭਵਜਲ ਜਗਤ ਸ਼ਬਦ ਗੁਰ ਤਰੀਐ, ਅੰਤਰ ਕੀ ਦੁਬਦਾ ਅੰਤਰ ਜਰੀਐ, ਪੰਚ ਬਾਣ ਲੇ ਜਮ ਕਉ ਮਾਰੈ, ਗਗਨੰਤਰ ਧਣਖ ਚੜਾਇਆ। ਮਾਰੂ ਮਹੱਲਾ ਪਹਿਲਾ। ਇਸ ਗੁਰਵਾਕ ਅੰਦਰ ਸਤਿਗੁਰੂ ਦਾ ਗੁਰਸਿੱਖਾਂ ਪ੍ਰਤੀ ਸਪਸ਼ਟ ਉਪਦੇਸ਼ ਹੈ ਕਿ ਉਹ ਕਾਮ ਕ੍ਰੋਧ ਲਭ ਲੋਭ ਮੋਹ ਪਰਨੰਦਾ ਦਾ ਤਿਆਗਨ ਕਰੇ ਅਤੇ ਇਸ ਬਿਧ ਗੁਰਸਿੱਖਿਓ ਗਿਰਨ ਤੋਂ ਨਿਸ਼ਚਿੰਤ ਹੋਵੇ। ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਗੁਰਮਤ ਨਾਮ ਅਭਿਆਸ ਕਮਾਈ ਕਰਨ ਹਾਰੇ ਗੁਰਸਿੱਖ ਨੂੰ ਜਮ ਪੋ ਨਹੀਂ ਸਕਦੇ, ਪਰ ਇਸ ਪਦ ਨੂੰ ਤਦੇ ਪੁੱਜ ਸਕਦਾ ਹੈ ਜੇ ਨਾਮ ਅਭਿਆਸ ਕਮਾਈ ਕਰਦਾ ਹੋਇਆ ਪੰਜਾਂ ਵਿਕਾਰਾਂ ਤੋਂ ਵੀ ਬਚਿਆ ਰਹੇ। ਇਹਨਾਂ ਤੋਂ ਬਚਣ ਲਈ ਨਾਮ ਅਭਿਆਸ ਵਾਲੇ ਗੁਰਸਿੱਖ ਅਭਿਆਸੀ ਨੂੰ ਗੁਰਸੰਗਤ ਰੂਪੀ ਉੱਤਮ ਸੰਗਤ ਦਾ ਨਿਵਾਸ ਆਸਰਾ ਲੈਣਾ ਚਾਹੀਦਾ ਹੈ। ਉੱਤਮ ਸੰਗਤ ਵਿੱਚ ਰਹਿਆਂ ਹੀ ਗਾਤਮਿਤ ਉੱਤਮ ਹੁੰਦੀ ਹੈ, ਨਹੀਂ ਤਾਂ ਕੁਸੰਗਤ ਕੀਤਿਆਂ ਦੁਰਗਤੀ ਨੂੰ ਪ੍ਰਾਪਤ ਹੁੰਦਾ ਹੈ। ਇਸ ਕਰਕੇ ਕੁਸੰਗਤ ਤੋਂ ਬਚਣ ਦੇ ਵੀ ਇਸ ਪ੍ਰਕਾਰੀ ਉਪਦੇਸ਼ ਹਨ। ਦੂਸਰੇ, ਦੂਜੇ ਭਾਏ ਦੁਸ਼ਟਾਂ ਕਾ ਵਾਸਾ, ਭੌਂਦੇ ਫਿਰੈ ਬਹੁ ਮੋਹ ਪਿਆਸਾ, ਕੁਸੰਗਤ ਬਹੈ ਸਦਾ ਦੁਖ ਪਾਵੈ, ਦੁਖੋ ਦੁਖ ਕਮਾਇਆ, ਸਤਿਗੁਰ ਬਾਝੋਂ ਸੰਗਤ ਨਾ ਹੋਈ, ਬਿਨ ਸ਼ਬਦੇ ਪਾਰ ਨਾ ਪਾਏ ਕੋਈ, ਸਹਿਜੇ ਗੁਣ ਰਵੈ ਦਿਨ ਰਾਤੀ, ਜੋਤੀ ਜੋਤ ਮਿਲਾਇਆ, ਮਾਰੂ ਮਹਲਾ ਤੀਜਾ। ਤੀਸਰਾ, ਬਿਨ ਸਤਿਗੁਰ ਜੋ ਦੂਜੇ ਲਾਗੇ, ਆਵੇ ਜਾਹੇ ਭਰਮ ਮਰੈ ਅਭਾਗੇ, ਨਾਨਕ ਤਿਨ ਕੀ ਫਿਰਗਤ ਹੋਵੇ, ਜੇ ਗੁਰਮੁਖ ਰਹੈ ਸ਼ਰਣਾਈ ਹੈ, ਮਾਰੂ ਸੁਲਹੇ ਮਹਲਾ ਚੌਥਾ। ਇਸ ਗੁਰਵਾਕ ਤੋਂ ਇਹ ਗੱਲ ਵੀ ਸਪਸ਼ਟ ਹੋ ਗਈ ਕਿ ਜਿਹੜੇ ਸਿੱਖ ਸਤਿਗੁਰ ਤੋਂ ਬੇਮੁਖ ਹੋ ਕੇ ਦੂਜੇ ਭਾਏ ਵਿੱਚ ਗਲਤਾਨ ਹੋ ਕੇ ਕੁਕਰਮ ਕਰ ਕਰ ਪਤਿਤ ਹੋ ਜਾਂਦੇ ਹਨ, ਉਹਨਾਂ ਦੀ ਫੇਰ ਤਦੇ ਗਤ ਹੋ ਸਕਦੀ ਹੈ ਜੇ ਫੇਰ ਗੁਰ ਸ਼ਰਣੀ ਆ ਕੇ ਗੁਰਮੁਖ ਬਣਨ ਅਤੇ ਬਣੇ ਰਹਿਣ, ਨਹੀਂ ਤਾਂ 84 ਦੇ ਗੇੜ ਵਿੱਚ ਜਾ ਪੈਂਦੇ ਹਨ। ਇਹ ਤਦੇ ਹੋ ਸਕਦਾ ਹੈ ਕਿ ਉਹ ਮੁੜ ਕੇ ਅੰਮ੍ਰਿਤ ਛਕਣ ਅਤੇ ਛੱਕ ਕੇ ਤਿਆਰ ਬਰ ਤਿਆਰ ਸਿੰਘ ਸੱਜਣ। ਚੌਥਾ, ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸਿਉ ਘਾਲੈ ਧੰਧਾ, ਪਾਪੀ ਕਾ ਘਰ ਅਗਨੇ ਮਾਹੇ, ਜਲਤ ਰਹੈ ਮਿਟਵੈ ਕਬ ਨਾਹੇ, ਰਹਾਉ ਹਰ ਕੀ ਭਗਤ ਨ ਦੇਖੈ ਜਾਏ, ਮਾਰਗ ਛੋੜ ਅਮਾਰਗ ਪਾਏ, ਮੂਲੋਂ ਭੂਲਾ ਆਵੈ ਜਾਏ, ਅੰਮ੍ਰਿਤ ਡਾਰ ਲਾਦ ਬਿਖ ਖਾਏ, ਭੈਰੋਂ ਨਾਮ ਦਿਓ ਜੀ। ਇਸ ਗੁਰਵਾਕ ਅੰਦਰ ਪਰਤ੍ਰੈ ਗਮਨ ਵਾਲਾ ਪਤਿਤ ਕਰਮ ਕੈਸਾ ਭਿਅੰਕਰ ਦੱਸ ਕੇ ਵਿਵਰਜਿਤ ਕੀਤਾ ਹੈ। ਪਰਤ੍ਰੈ ਗਾਮੀ ਐਸੇ ਪਾਪ ਕਮਾਵਣ ਹਾਰੇ ਪਾਪਿਸ਼ਟ ਪੁਰਸ਼ ਹਨ ਕਿ ਉਹ ਸਦਾ ਹੀ ਇਸ ਪਾਪ ਅਗਨੀ ਵਿੱਚ ਜਲਦੇ ਰਹਿੰਦੇ ਹਨ। ਅਗਨੀ ਦੇ ਘਰ ਵਿੱਚ ਹੀ ਉਹਨਾਂ ਦਾ ਸਦਾ ਵਾਸਾ ਰਹਿੰਦਾ ਹੈ। ਐਸੇ ਜਲਦੇ ਹਨ ਕਿ ਇਹ ਜਲਨ ਉਹਨਾਂ ਦੀ ਬੁਝਦੀ ਹੀ ਨਹੀਂ, ਓੜਕ ਗਰਭ ਜੂਨ ਵਿੱਚ ਗਲਦੇ ਸੜਦੇ ਰਹਿੰਦੇ ਹਨ। ਜਿਉਂਦੇ ਜੀ ਅਜਿਹੇ ਪਤਿਤ ਕਰਮੀ ਪੁਰਸ਼ ਪਤਿਤ ਕਰਮ ਤੇ ਭਾਉ ਭਗਤੀਮਈ ਪਰਮਾਰਥ ਵਾਲੇ ਪਾਸੇ ਦੇ ਨੇੜੇ ਵੀ ਨਹੀਂ ਢੁਕਦੇ, ਸਗੋਂ ਮਾਰਗ ਛੋੜ ਅਮਾਰਗ ਪਾਏ ਵਾਲੀ ਉੱਪਰ ਦਿੱਤੀ ਪੰਗਤੀ ਦੇ ਭਾਵ ਅਨੁਸਾਰ ਉਹ ਪਰਮਾਰਥ ਪੰਥਮਈ ਸੱਚੇ ਮਾਰਗ ਤੋਂ ਬੇਮੁਖ ਹੋ ਕੇ ਕੁਮਾਰਗ ਪੈ ਜਾਂਦੇ ਹਨ। ਕੁਮਾਰਗ ਪਿਆ ਤਾਂ ਫਿਰ ਠੌਰ ਠਾਉਂ ਕਿੱਥੇ? ਬਸ ਮੂਲ ਮਾਰਗੀ ਸੱਚੇ ਮਤ ਗੁਰਮਤ ਮਤ ਤੋਂ ਪਤਿਤ ਹੋ ਕੇ ਉਹ ਪਏ ਭੂਲੇ ਭਟਕਾਂ ਖਾਂਦੇ ਫਿਰਦੇ ਹਨ। 84 ਜੋਨ ਵਿੱਚ ਇਸ ਬਿਧ ਉਹ ਅੰਮ੍ਰਿਤ ਕਲਾ ਤੋਂ ਡਿੱਗ ਕੇ ਬਿਖ ਦਾ ਲੱਦ ਲੱਦੀ ਫਿਰਦੇ ਰਹਿੰਦੇ ਹਨ ਅਤੇ ਇੱਕ ਅੰਮ੍ਰਿਤਧਾਰੀ ਸਿੱਖ ਦੀ ਅੰਮ੍ਰਿਤ ਜੀਵਨੀ ਵਿਵਸਥਾ ਤੋਂ ਗੁਮਰਾਹ ਹੋ ਕੇ ਉਹ ਬਿਖ ਪੱਖੀ ਹੋਏ ਰਹਿੰਦੇ ਹਨ। ਉਹਨਾਂ ਅੰਦਰ ਅੰਮ੍ਰਿਤ ਜੀਵਨ ਕਣੀ ਦਾ ਨਮੂਦ ਵੀ ਨਹੀਂ ਰਹਿੰਦਾ, ਉੱਕਾ ਹੀ ਬੀਜ ਨਾਸ ਹੋ ਜਾਂਦਾ ਹੈ। ਅਜਿਹਾ ਬਿਖਈ ਜੀਵਨ ਬਹੁੜ ਅੰਮ੍ਰਿਤ ਅਤੇ ਅੰਮ੍ਰਿਤ ਨਾਮ ਦੀ ਦਾਤ ਦਾ ਵਰਸੀਜਣ ਅਤਿ ਲਾਜ਼ਮੀ ਹੈ। ਬਿਖੇ ਬਾਸ਼ਨਾ ਸੇਤੀ ਵਿਮੋਹਤ ਹੋ ਕੇ ਬਿਖੇ ਰਸਾਂ ਵਿੱਚ ਰਚ ਪਚ ਕੇ ਖਚਤ ਅਤੇ ਪਾਵਨੋ ਪਤਿਤ ਹੋਇਆ ਬਿਖਈ ਜੀਵ ਇਸ ਪਰਵਿਰਤ ਦਸ਼ਾ ਵਿੱਚੋਂ ਕਦੇ ਵੀ ਉਭਰ ਨਹੀਂ ਸਕਦਾ, ਜਦ ਤਾਈਂ ਕਿ ਉਹ ਫੇਰ ਦੂਜੀ ਵਾਰ ਗੁਰੂ ਘਰ ਦੀ ਅੰਮ੍ਰਿਤ ਸਿੰਚਨੀ ਸੰਚਾਰਨੀ ਗੁਰਮਤ ਜੁਗਤ ਔਖਦੀ ਦੁਆਰਾ ਅਮਰੀਵ ਨਵਜੀਵ ਹੋ ਕੇ ਫੇਰ ਖਿਨ ਖਿਨ ਗੁਰ ਦੀਖਿਅਤ ਅੰਮ੍ਰਿਤ ਨਾਮ ਦਾ ਅੰਚਲ ਨਾ ਗਹੀ ਰੱਖੇ। ਨਹੀਂ ਤਾਂ ਪੰਚ ਠਗਵਾੜੇ ਹਰ ਮੋਹਤ ਚਸਾ ਉਸਨੂੰ ਫੇਰ ਮੁਹਾਉਂਦੇ ਰਹਿਣਗੇ। ਪੰਜਾਂ ਵਿਕਾਰਾਂ ਤੋਂ ਵਿਸਥਾਰਤ ਹੋ ਕੇ ਅਨਿਕ ਰਸ ਬਿਖਾਗਨੀ ਪ੍ਰਵਿਰਤੀਆਂ ਉਪਜ ਖੜੋਂਦੀਆਂ ਹਨ, ਜਿਨ੍ਹਾਂ ਦੀ ਚੇਸ਼ਟਾ ਦੇ ਅਧੀਨ ਹੋ ਕੇ ਵਿਚਾਰਾ ਬਿਖਈ ਜੀਵ ਰਸਾਤਲੀ ਨਿਘਰ ਟੋਏ ਵਿੱਚ ਜਾ ਪੈਂਦਾ ਹੈ। ਬਸ ਇਹਨਾਂ ਤੋਂ ਗੁਰੂ ਸਮਰੱਥ ਹੀ ਹੱਥ ਦੇ ਕੇ ਰੱਖੇ ਤਾਂ ਰੱਖੇ, ਆਪਣੀ ਅੰਮ੍ਰਿਤ ਕਲਾ ਵਰਤਾ ਕੇ, ਹੋਰ ਕੋਈ ਵੀ ਉਪਾਅ ਨਹੀਂ।